منصور، گرو گوبند سنگھ، ہزدی منجور، گرو گوبند سنگھ، ہکرا گنجور، گرو گوبند سنگھ، جملہ فیض نور، گرو گوبند سنگھ، حق حق کے آگاہ، گرو گوبند سنگھ، شاہ شہنشاہ، گرو گوبند سنگھ. میں مورکھ کی کیتک بات ہے، اوٹ برندی تریا رہے، گرو نانک دن سنیا پیکیا، سے پھر گرباس نام پریا رہے. گر حضور برازمان ست سنگندی اکھے، واہے گرو جی کا خالصہ، واہے گرو جی کی فتح. حضور دام پاون پروچن درسن دیکھ جیوان کو تیرا، پورن کرم ہوئے پرب میرا، اے بنتی سن پرب میرے، دیو نام کر اپنے مچیرے. دس تو پہلے پنت دی مہان سخیت میرے ستکار آزم گیانی جی وستار پوروک گرمت وچار تارا نو پرستت کر رہے سن. ستگرو بادشاہ کہندے درسن دیکھ جیواں گر تیرا، جڑی اپاشنا ہے وہ دو پکش نے، دو انگ نے، دو بھاگ نے. اپاشنا دو پرن کی ہوں، جی انہوں نے شبد کے انت وچ دسیا کہ ہن پورنتا ہوئی کہ ہم نہیں چنگے برا نہیں کوئی، ایک ہوں پرتیک اپاشنا، دوسری ہوں اہنگر. پرتیک دا ارتھ ہوں پرتیک، ایک تے بھاونا رکھ کے اور ادھے آدارت ہی اپنے من کی ایکاگرتا لبنی، ادھے انسار ہی من نو کاگر چت کر لینا. دوسری ہوں اہنگر، اہنگر ہوں جڑا پرمیشر آ، انہوں ایک ایک کنکے دے اندر ہر تھان تے موجود جان کے تے پھر اندی اپاشنا کرنی. پہلے پہل جڑی اپاشنا بھگتی سمرن آ وہ ایک تو ہی شروع ہوندا ہے، جڑی وہ شروعات آ وہ ایک تو ہی ہوندی ہے، پر جس وقت وہ دے درشن ہو جاندے نے پھر وہ ہر تھان تے نظر پڑن لگ پہ. پہلا وہ سوروپ ول دیکھنا، کچھ لوگ کہہ دیں جی پرتما مورتی فوٹو جڑی گرمت ورجت آ، ہاں ورجت آ، پر ایویں نہیں جویں اسلام نے کچھ منیا نہیں، یہ اپاشنا ورجت آ، پر پھر بھی یاد دل نشانی کے طور پہ سارے میوزیم کے اندر لگیاں ہوئی. تخت سچ خنڈ شری حضور صاحب کے اندر پراچین گرو کلگیتا کی تصویر موجود ہے. ستگرو جن دن موقع ملے کہ سر سنگھ بابا بدھی چند جی کا نمبر ہنس بنس، انہوں کے کول کچھ ہاتھ لکھ معاف کرنا ہاتھ دیا بنیا ہوئی تصویر نے، گرو کلگی معاف کرنا گرو ہرگوبند پاتشاہ مہاراج اور بابا بدھی چند جی، ایک آیا سچترکار انہیں بنا کے مہاراج نیٹ کی، مہاراج نے وہ اپنے حضوری سکھ ਭਾਈ ਵਿਧੀ ਚੰਦ ਨੂੰ ਦੇ ਦਿੱਤੀ ਜਾਂ ਤੇ ਸੀਨੇ ਬਸੀਨੇ ਉਹਨਾਂ ਦੇ ਕੋਲੇ ਮੌਜੂਦ ਆ। ਪਰ ਤੀਕ ਉਪਾਸ਼ਨਾ ਪ੍ਰਤੀਕ ਇੱਕ ਨੂੰ ਜਾਣਿਆ, ਪਰ ਜਾਣਿਆ ਇੱਕ ਨੂੰ ਤੇ ਸਹਿਜੇ ਸਹਿਜੇ ਉਹ ਮਾਲਕ ਜਿਹੜਾ ਆ ਉਹ ਹਰ ਥਾਂ ਤੇ ਨਜ਼ਰ ਪੈਣ ਲੱਗ ਪਿਆ, ਹਰ ਥਾਂ ਤੇ ਉਹ ਦਿਸਣ ਲੱਗ ਪਿਆ। ਦੁੱਖ ਇਸ ਗੱਲ ਦਾ ਆ, ਅਫਸੋਸ ਇਸ ਗੱਲ ਦਾ ਕਿ ਕਈ ਵਾਰ ਸਾਨੂੰ ਗੁਰੂ ਦੇ ਕੋਲ ਬੈਠ ਕੇ ਵੀ ਸੰਸਾਰ ਉਤਪੰਨ ਹੋ ਜਾਂਦਾ, ਗੁਰੂ ਦੇ ਕੋਲ ਰਹਿ ਕੇ ਵੀ ਮਨੁੱਖ ਜਿਹੜਾ ਉਹ ਪੂਰਨਤਾ ਤੱਕ ਨਹੀਂ ਪਹੁੰਚਦਾ। ਹਾਲਾਂਕਿ ਗੁਰਬਾਣੀ ਦੇ ਅੰਦਰ ਥਾਂ ਮਥਾਂ ਮਹਾਰਾਜ ਨੇ ਆਖਿਆ ਦਰਸ਼ਨ ਦੇਖ ਜੀਵਾਂ ਖੁਰਤੇ, ਇੱਥੇ ਬਸ ਨਹੀਂ ਦੇ ਉਹ ਦਸ ਵਾਰ ਰਾਜਾ ਦਰਮਾਂਡੇ ਟਾਂਡੇ ਦਰਬਾਰ ਤੁਧ ਬਿਨ ਸੁਰਤ ਕਰੇ ਵੋ ਮੇਰੀ ਦਰਸ਼ਨ ਦੀ ਜੈ ਹੋਮ ਕਵਾੜ। ਤੇ ਫਿਰ ਉਹਦੀ ਸੇਵਾ ਕਰਨ ਲੱਗੇ। ਕਵਾੜਦਾਰ ਤੁਹਾਡਾ ਦਰਵਾਜ਼ਾ, ਮਹਾਰਾਜ ਤੇਰੇ ਦਰਸ਼ਨਾਂ ਦਾ ਮਤਲਬ ਸੀ ਹਮ ਦਰਵਾਜ਼ਾ ਖੋਲ ਦਿਓ, ਬੰਦ ਨਾ ਰੱਖੋ, ਦਰਸ਼ਨ ਦਿਓ। ਤੁਮ ਧਨ ਧਨੀ ਉਦਾਰ ਤਿਆਗੀ ਸ਼ਰਵਣ ਸੁਣੀਅਤ ਸੋ ਜਸ ਤੁਹਾਰ, ਮਾਂਗੋ ਕਾਹੇ ਰੰਕ ਸਭ ਦਿਸੈ ਤੁਝ ਹੀ ਤੇ ਮੇਰੋ ਨਿਸਤਾਰ। ਜੈ ਦਿਓ ਨਾਮਾ ਬਿਪਸ ਦਾਮਾ ਤਿਮਕੋ ਕਿਰਪਾ ਭਈ ਹੈ ਅਪਾਰ, ਕਹੇ ਕਬੀਰ ਤੁਮ ਸਮਰਥ ਦਾਥੇ ਚਾਰ ਪਦਾਰਥ ਦੇਤ ਨਾਮਾ। ਕਹਿਣ ਲੱਗੇ ਮਾਂਗੋ ਕਾਹੇ ਰੰਕ ਸਭ ਦਿਸੈ, ਹੀ ਵਾਹਿਗੁਰੂ ਮੈਂ ਕਿਹਦੇ ਤੋਂ ਮੰਗਾ, ਮੈਨੂੰ ਤੇ ਰੰਕ ਸਾਰੇ ਕੰਗਾਲ ਦਿਸਦੇ ਨੇ, ਗਰੀਬ ਦਿਸਦੇ ਨੇ, ਲਾਚਾਰ ਦਿਸਦੇ ਨੇ, ਕਿਹਦੇ ਕੋਲ ਮੰਗਾ। ਔਰ ਜੈ ਦਿਓ ਨਾਮਾ ਬੇਪਸੁਦਾਮਾ ਉਹ ਬ੍ਰਾਹਮਣ ਸਦਾਮਾ ਜੈਦੇਵ ਔਰ ਨਾਮਦੇਵ ਉਹਨਾਂ ਤੇ ਤੂੰ ਬੜੀ ਆਪਣੀ ਕਿਰਪਾ ਕੀਤੀ। ਤੇ ਫਿਰ ਆਖਰ ਤੇ ਕੀ ਕਹਿੰਦੇ ਨੇ, ਕਹੇ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ। ਕਬੀਰ ਜੀ ਕਹਿੰਦੇ ਵੀ ਹੇ ਪਰਮਾਤਮ ਦੇਵ, ਹੇ ਭਗਵਾਨ, ਤੂੰ ਹਰ ਪ੍ਰਕਾਰ ਦੀ ਸਮਰੱਥਾ ਸ਼ਕਤੀ ਰੱਖ ਲੈਣ ਵਾਲਾ, ਚਾਰ ਪਦਾਰਥ ਦੇਤ ਨਾ ਬਾਰ। ਜਿਹੜੇ ਚਾਰ ਨੇ ਪਦਾਰਥ ਉਹ ਕਿਹੜੇ ਪਤਾ? ਧਰਮ, ਅਰਥ, ਕਾਮ ਤੇ ਮੋਕਸ਼। ਕਹਿੰਦੇ ਮੈਂ ਤੂੰ ਦਿੱਤਾ ਕੋਈ ਘਾਟ ਨਹੀਂ ਆਉਣ ਦਿੱਤੀ, ਮੈਨੂੰ ਧਰਮ ਦੇ ਵਿੱਚ ਵੀ ਪਰਪੱਕ ਕਰਵਾਇਆ, ਮੈਨੂੰ ਮੋਕਸ਼ ਤੱਕ ਪਹੁੰਚਾ ਦਿੱਤਾ, ਅਰਥ ਧਨ ਵੀ ਦਿੱਤਾ, ਧਰਮ ਅਰਥ ਕਾਮਨਾ ਤੇ ਮੇਰੀ ਤਮੰਨਾ ਵੀ ਪੂਰੀ ਕੀਤੀ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਮੈਨੂੰ ਹਰ ਕੁਛ ਦਿੱਤਾ, ਹਰ ਸ਼ਕਤੀ ਦਿੱਤੀ, ਪਰ ਮਹਾਰਾਜ ਮੈਂ ਲਾਲਚੀ, ਮੈਂ ਲੋਭੀ, ਮੈਂ ਕਾਮੀ, ਮੈਂ ਕ੍ਰੋਧੀ, ਮੈਂ ਕੁਛ ਵੀ ਨਹੀਂ ਪਾ ਸਕਿਆ। ਮੈਂ ਅਰਜ ਕਰਨ ਲੱਗਿਆ ਸੀ ਵੀ ਕਈ ਵਾਰ ਮਨੁੱਖ ਗੁਰੂ ਦੇ ਕੋਲ ਆਉਂਦਾ ਤੇ ਇੱਥੇ ਆਣ ਕੇ ਵੀ ਭਰਮ ਨੂੰ ਲੈ ਕੇ, ਸ਼ੰਕੇ ਨੂੰ ਲੈ ਕੇ, ਕੋਈ ਮੰਦ ਘਟਨਾ ਨੂੰ ਲੈ ਕੇ ਚੱਲਿਆ ਜਾਂਦਾ, ਇੱਥੇ ਆਣ ਕੇ ਵੀ ਕਈ ਵਾਰ ਨਹੀਂ ਭਲਾ ਹੁੰਦਾ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਇੱਕ ਸਿੱਖ ਆਇਆ ਜਿਸ ਦਾ ਨਾਮ ਇਤਿਹਾਸ ਵਿੱਚ ਮਾਣਾ ਸੀ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਖਡੂਰ ਦੇ ਵਿੱਚ ਵਾਸਾ ਰੱਖਦੇ ਨੇ, ਉਹਨਾਂ ਦੇ ਮੁਤਲਕ ਇਹ ਕਥਾ ਪ੍ਰਸਿੱਧ ਆ ਕਿ ਉੱਥੇ ਲੰਗਰ ਬੜਾ ਸੁੰਦਰ ਚੱਲਦਾ ਸੀ। ਲੰਗਰ ਦੇ ਚੱਲ ਹੀ ਰਿਹਾ ਸੀ, ਕਹਿੰਦੇ ਕਿ ਗੁਰੂ ਅਮਰ ਮਾਫ ਕਰਨਾ ਗੁਰੂ ਅੰਗਦ ਸਾਹਿਬ ਜਿਸ ਵਕਤ ਆਪਣੀ ਸਮਾਧੀ ਤੋਂ ਉੱਠਦੇ ਸਨ ਤੇ ਜਿਸ ਤੇ ਵੀ ਉਹਨਾਂ ਦੀ ਇਹ ਕਿਰਪਾ ਦੀ ਨਜ਼ਰ ਪੈਂਦੀ, ਉਹਦੀਆਂ ਸਾਰੀਆਂ ਬਿਮਾਰੀਆਂ, ਸਾਰੇ ਰੋਗ, ਹਰ ਪ੍ਰਕਾਰ ਦੇ ਦੁੱਖ ਦੂਰ ਹੋ ਜਾਂਦੇ ਸੀ। ਬੜੀ ਲੰਬੀ ਸਮਾਧੀ ਹੁੰਦੀ ਸੀ, ਕਈ ਵਾਰ ਤਿੰਨ ਛੇ ਛੇ ਦਿਨ ਲਗਾਤਾਰ ਉਸ ਸਮਾਧਸਥ ਰਹਿੰਦੀ ਸੀ। ਭੱਟਾ ਨੇ ਬਕਾਇਦਾ ਵਰਣਨ ਕੀਤਾ, ਕਹਿੰਦੇ ਅਮੇ ਦ੍ਰਿਸ਼ਟ ਸੁਭ ਕਰੇ ਹਰੇ ਅਬ ਪਾਪ ਸਗਲ ਮਲ, ਕਾਮ ਕ੍ਰੋਧ ਔਰ ਲੋਭ ਮੋਹ ਬਸ ਕਰੇ ਸਭੇ ਬਲ, ਸਦਾ ਸੁਖ ਮਨ ਬਸੈ ਦੁਖ ਸੰਸਾਰੇ ਖੋਵੈ, ਗੁਰ ਨਭ ਨਿਤ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਮਿਹ ਦ੍ਰਿਸ਼ਟ ਸੁਭ ਕਰੈ, ਕਹਿੰਦੇ ਵੀ ਜਦੋਂ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖਦੇ ਸੀ, ਮੇਹ ਦ੍ਰਿਸ਼ਟ ਸੁਭ ਕਰੇ ਹਰੇ ਅਬ ਪਾਪ ਸਗਲ ਮਨ, ਪਾਪੋਂ ਗੰਦਗੀ ਮਲੀਨਤਾ ਜਦੋਂ ਉਹ ਦੇਖਦੇ ਦੇਖਣ ਮਾਤਰ ਦੇ ਨਾਲ ਹੀ ਉਤਰ ਜਾਂਦੀ ਹੈ। ਕਾਮ ਕ੍ਰੋਧ ਔਰ ਲੋਭ ਮੋਹ ਬਸ ਕਰੇ ਸਭੇ ਬਲ, ਕਾਮ ਕ੍ਰੋਧ ਲੋਭ ਮੋਹ ਉਹ ਸ਼ਕਤੀ ਨਾਲ ਤੁਹਾਡੇ ਅੰਤਰਗਤ ਕਰ ਦਿੰਦੇ ਸੀ, ਵਸ਼ੀਕਰਨ ਕਰ ਦਿੰਦੇ ਸੀ, ਤੁਹਾਡੇ ਅਧੀਨ ਕਰ ਦਿੰਦੇ ਸੀ। ਫਿਰ ਇੱਥੇ ਬਸ ਨਹੀਂ, ਅੱਗੇ ਕਹਿੰਦੇ ਨੇ ਸਦਾ ਸੁਖ ਮਨ ਬਸੈ ਦੁੱਖ ਸੰਸਾਰੈ ਖੋਐ, ਸਦਾ ਲਈ ਉਹਨਾਂ ਦੇ ਦਰਸ਼ਨਾਂ ਦੇ ਨਾਲ ਮਨ ਦੇ ਅੰਦਰ ਸੁੱਖ ਵਸਦਾ ਸੀ ਤੇ ਦੁੱਖ ਜਿਹੜਾ ਸੰਸਾਰ ਦਾ ਉਹ ਮੁੱਕ ਜਾਂਦਾ ਸੀ। ਗੁਰ ਨਭ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਗੁਰੂ ਜਿਹੜਾ ਉਹ ਨੌ ਨਿਧੀਆਂ ਦਾ ਮਾਲਕ ਆ, ਔਰ ਉਹਦੇ ਦਰਸ਼ਨਾਂ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਪਾਪ ਕਮਾਈ ਹੋਏ ਦੋਸ਼ ਉਤਰ ਜਾਂਦੇ ਨੇ, ਉਹਨਾਂ ਦੀ ਜਿਹੜੀ ਕਾਲਖ ਅਥਵਾ ਗੰਦਗੀ ਸਾਡੇ ਮਨ ਦੇ ਉੱਪਰ ਅੰਕਰ ਆ ਉਹ ਵੀ ਉਤਰ ਜਾਂਦੀ ਹੈ, ਮੁੱਕ ਜਾਂਦੀ ਹੈ। ਤੇ ਅੱਗੇ ਫਿਰ ਕੀ ਕਹਿੰਦੇ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਟਲ ਭੱਟ ਇਹ ਗੱਲ ਕਹਿੰਦਾ ਕਿ ਇਹੋ ਜਿਹੇ ਗੁਰੂ ਦੇ ਜਿਹੜੀ ਆ ਆਰਾਧਨਾ ਕਰਨੀ ਚਾਹੀਦੀ, ਉਹਦੀ ਸੇਵਾ ਵਿੱਚ ਜੁੜਨਾ ਚਾਹੀਦਾ। ਕਹਿੰਦੇ ਵੀ ਫਿਰ ਕੀ ਹੁੰਦਾ, ਦਰਸ਼ਨ ਪਰਸਿਆ, ਦਰਸ਼ਨ ਕਰਨ ਦੇ ਨਾਲ ਉਹਨਾਂ ਦੇ ਦਰਸ਼ਨ ਮਾਤਰ ਦੇ ਨਾਲ ਹੀ ਜਾਂ ਉਹਨਾਂ ਦੇ ਨਾਲ ਬਚਨ ਕਰਨ ਦੇ ਨਾਲ ਹੀ ਸਾਰਾ ਪਾਪ ਉਤਰ ਜਾਂਦਾ। ਜਨਮ ਮਰਨ ਵੱਡਾ ਦੁੱਖ ਇਹੀ ਹੈ ਨਾ, ਜਿਸ ਨੂੰ ਆਪਾਂ ਦੁੱਖ ਮੰਨੀ ਬੈਠੇ ਹਾਂ ਉਹ ਦੁੱਖ ਨਹੀਂ ਗਾ। ਦੁੱਖ ਕੀ ਹੈ ਮਹਾਰਾਜ ਕਹਿੰਦੇ, ਬ੍ਰਿਥਾ ਅਨੁਗ੍ਰਹੁ ਗੋਬਿੰਦੈ, ਬ੍ਰਿਥਾ ਅਨੁਗ੍ਰਹੁ ਗੋਬਿੰਦੇ। ਸਤਿਗੁਰੂ ਬਾਦਸ਼ਾਹ ਕਹਿੰਦੇ ਵੀ ਜਿਹੜਾ ਬ੍ਰਿਥਾ ਖਾਲੀ ਆ, ਅਨੁਗ੍ਰਹੁ ਗੋਬਿੰਦੇ, ਪਰਮੇਸ਼ਰ ਦੀ ਮਿਹਰ ਤੋਂ ਜਿਹੜਾ ਖਾਲੀ ਆ ਨਾ, ਉਹਨੂੰ ਕੀ ਬਹਿੰਦਾ, ਉਹਦੇ ਨੂੰ ਕੀ ਹੁੰਦਾ। ਮਹਾਰਾਜ ਕਹਿੰਦੇ ਬਈ ਉਹ ਦੁਖੀ ਹੁੰਦਾ ਆ, ਬ੍ਰਿਥਾ ਅਨੁਗ੍ਰਹੁ ਗੋਬਿੰਦੇ ਰੋਗਿਮ ਮਹਾ ਰੋਗਣ, ਕਹਿੰਦੇ ਵੀ ਉਹ ਰੋਗੀ ਹੈ ਦੁਖੀ ਆ। ਨਵ ਕਰਨਾ ਪੰਕਤੀ ਵਿਸਰ ਗਈ, ਬ੍ਰਿਥਾ ਅਨੁਗ੍ਰਹੁ ਗੋਬਿੰਦੇ ਜਸ ਸਿਮਰਨ ਰੇਦੰਤਰ ਅਰੋਗਿਅਮ ਮਹਾਰੋਗਿਅਮ ਦੇ ਸਿਮਰਤ ਕਰਨਾ ਵੈ। ਸਤਿਗੁਰੂ ਅਰਜਨ ਦੇਵ ਬਾਦਸ਼ਾਹ ਮਹਾਰਾਜ ਕਹਿੰਦੇ ਕਿ ਜਸ ਸਿਮਰਨ ਰੇਦੰਤਰ, ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਜਸ ਸਿਮਰਨ ਉਹਦਾ ਨਾਮ ਨਹੀਂ ਔਰ ਖਾਲੀ ਨੇ, ਕਿਸ ਤੋਂ ਅਨੁਗ੍ਰਹ ਪਰਮੇਸ਼ਰ ਦੀ ਕਿਰਪਾ ਤੋਂ ਖਾਲੀ ਨੇ, ਕੁਛ ਨਹੀਂ ਮਿਲਿਆ। ਅੱਗੇ ਕੀ ਕਹਿੰਦੇ, ਅਰੋਗਿਅੰ ਮਹਾਰੋਗਿਅੰ ਬਿਸਿਮਰਤ ਕਰਨਾ ਵੈ। ਸਤਿਗੁਰੂ ਬਾਦਸ਼ਾਹ ਕਹਿੰਦੇ ਉਹ ਆਰੋਗ ਹੁੰਦਿਆਂ ਹੋਇਆਂ ਵੀ, ਨਾ ਬਿਮਾਰ ਹੁੰਦਿਆਂ ਹੋਇਆਂ ਵੀ ਬੜੇ ਬੜੇ ਰੋਗੀ ਨੇ, ਬੜੀ ਉਹਨਾਂ ਨੂੰ ਬਿਮਾਰੀ ਚੰਬੜੀ ਹੋਈ ਆ, ਕਿਉਂਕਿ ਬੇ ਸਿਮਰ ਤੇ ਕਰਨਾਮਾਏ ਉਹ ਪਰਮੇਸ਼ੁਰ ਦਾ ਨਾਮ ਨਹੀਂ ਜਪਦੇ, ਪਰਮੇਸ਼ੁਰ ਦੇ ਨਾਮ ਤੋਂ ਖਾਲੀ ਨੇ, ਸੁਣੇ ਨੇ, ਨਹੀਂ ਦਾ ਨਾਮ ਜਪਿਆ। ਇਸੇ ਤਰੀਕੇ ਨਾਲ ਮਨ ਆਇਆ ਤਾਂ ਗੁਰੂ ਚਰਨਾਂ ਵਿੱਚ ਟਿਕਿਆ। ਗੁਰੂ ਅੰਗਦ ਸਾਹਿਬ ਦੇ ਕੋਲ ਲੰਗਰ ਬੜੀ ਪ੍ਰਕਾਰ ਦਾ ਸੀ, ਸ਼ਕਤੀ ਪ੍ਰਕਾਰ ਦਾ, ਗੌਰਵ ਸੱਤੇ ਬਲਵੰਡ ਨੇ ਵਰਣਨ ਕੀਤਾ ਹੋਇਆ, ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨਾ ਆਵੇ ਘਟੀਆ। ਗੁਰੂ ਸ਼ਬਦ ਦਾ ਇੱਕ ਬੰਨੇ ਲੰਗਰ ਚੱਲ ਰਿਹਾ ਤੇ ਦੂਸਰੇ ਬੰਨੇ ਜਿਸਮਾਨੀ ਭੁੱਖ ਦੇ ਲਈ ਪੂੜੀਆਂ ਖੀਰਾਂ, ਖੀਰ ਵੀ ਕਿਆਲੀ, ਤੇ ਕਿਆਲੀ ਖੀਰ ਮਹਾਂਪੁਰਸ਼ ਹਰਖੋਲ ਦੱਸਿਆ ਕਰਦੇ ਸੀ ਵੀ ਜ਼ਿਆਦਾ ਦੁੱਧ ਹੋਵੇ ਤੇ ਉਹਦੇ ਵਿੱਚ ਦੋ ਤਿੰਨ ਮੁੱਠਾਂ ਚੌਲਾਂ ਦੀਆਂ ਹੋਣ, ਇੱਕ ਮਣ ਦੁੱਧ, ਦੋ ਤਿੰਨ ਮੁੱਠਾਂ ਚੌਲਾਂ ਦੀਆਂ, ਤੇ ਫਿਰ ਉਹਦੇ ਵਿੱਚ ਬਦਾਮ, ਉਹਦੇ ਵਿੱਚ ਕਾਜੂ, ਉਹਦੇ ਵਿੱਚ ਆਪਣੇ ਮਗਜ਼, ਸਾਰਾ ਕੁਛ ਪਾ ਕੇ ਤੇ ਉਹਨੂੰ ਇਸ ਤਰੀਕੇ ਨਾਲ ਮਹਾਂਪੁਰਸ਼ ਬਣਾਇਆ ਕਰਦੇ ਸੀ ਵੀ ਜਿਸ ਵਕਤ ਉਹ ਤੁਹਾਡੀ ਥਾਲੀ ਵਿੱਚ ਪਰੋਸਣੀ ਆ, ਉਹ ਪਾਉਂਦਿਆਂ ਪਾਉਂਦਿਆਂ ਹੀ ਉੱਤੇ ਮਲਾਈ ਜੰਮ ਜਾਂਦੀ ਸੀ, ਖੀਰ ਕਿਆਲੀ। ਤੇ ਮਣ ਰਿਹਾ ਇੱਥੇ ਤੇ ਮਣ ਇਹਨੇ ਘਿਓ ਵਾਲੀ ਖੀਰ ਖਾਣੀ, ਪੂੜੀਆਂ ਖਾਣੀਆਂ, ਕੜਾਹ ਖਾਣਾ, ਜਲੇਬੀਆਂ ਖਾਣੀਆਂ, ਅਮਰਤੀਆਂ ਖਾਣੀਆਂ, ਤੇ ਮਾੜਾ ਚੌੜਾ ਹੋਣ ਲੱਗ ਪਿਆ, ਮੋਟਾ ਹੋਣ ਲੱਗ ਪਿਆ। ਪਰ ਮਤ ਭ੍ਰਿਸ਼ਟ ਹੋ ਗਈ, ਕੰਮ ਕੋਈ ਨਾ ਕਰੇ, ਲੰਬਰ ਪਾਣੀ ਛਕਣਾ ਤੇ ਰਾਮ ਨਾਲ ਸੌਂ ਜਾਣਾ ਲੱਤ ਤੇ ਲੱਤ ਚਾੜ ਕੇ। ਦੋ ਚਾਰ ਪੰਜ ਦਸ ਦਿਨ ਮਹੀਨਾ ਨਿਕਲ ਗਿਆ ਤੇ ਭਾਈ ਲੋਧ ਜੀ ਜਿਹੜੇ ਰਸੋਈਏ ਸੀ, ਬਾਬਾ ਬੁੱਢਾ ਸਾਹਿਬ ਜੀ ਤੇ ਉੱਘੇ ਗੁਰਸਿੱਖਾਂ ਨੇ ਇਹਦੇ ਜੀਵਨ ਵੱਲ ਵੇਖਿਆ ਤੇ ਬੜਾ ਤਰਸ ਆਇਆ ਵੀ ਕੋਈ ਬੰਦਾ ਗੁਰੂ ਦਰਬਾਰ ਵਿੱਚ ਆਣ ਕੇ ਤੇ ਫਿਰ ਵੀ ਖਾਲੀ ਚੱਲਿਆ ਜਾਵੇ, ਬੜੀ ਔਖੀ ਗੱਲ ਆ। ਭਲਾ ਆ ਨਾ, ਸਤਿਗੁਰੂ ਤੇ ਸਾਰਿਆਂ ਦਾ ਭਲਾ ਲੋਚ ਰਿਹਾ ਤੇ ਇਹ ਗੁਰੂ ਦੇ ਦਰਬਾਰ ਆਣ ਕੇ ਵੀ ਇਸ ਤਰੀਕੇ ਦੇ ਨਾਲ ਇੱਥੋਂ ਕੁਝ ਪਾਪ ਲੈ ਕੇ ਚੱਲਿਆ ਗਿਆ, ਬੜੀ ਮਾੜੀ ਗੱਲ ਹੈ। ਭਾਈ ਜੋਧ ਜੀ, ਬਾਬਾ ਬੁੱਢਾ ਸਾਹਿਬ ਤੇ ਹੋਰ ਸਿੱਖ ਜਦੋਂ ਉਹਨੂੰ ਕਹਿਣ ਲੱਗੇ ਤੇ ਮਾਣਾ ਪੈਣ ਲੱਗਿਆ, ਬੁੱਢਿਆ ਕੋਈ ਯੋਧਿਆ, ਜਿਹੋ ਜਿਹਾ ਮੈਂ ਗੁਰੂ ਦਾ ਸਿੱਖ, ਉਹੋ ਜੇ ਤੁਸੀਂ ਕੌਣ ਬਈ ਮੈਨੂੰ ਰੋਕਣ ਵਾਲੇ, ਤੁਸੀਂ ਹੈ ਕੌਣ ਜਿਹੜੇ ਮੈਨੂੰ ਵਰਜਣ ਰਹੇ ਦੋ। ਜੋ ਬਾਬਰਨਾ ਮਾਣਾ ਆਪੜ ਗਿਆ, ਕਹਿਣ ਲੱਗੇ ਮੈਂ ਗੁਰੂ ਅੰਗਦ ਸਾਹਿਬ ਦਾ ਸਿੱਖ, ਜਿਸ ਤਰੀਕੇ ਨਾਲ ਗੁਰੂ ਅੰਗਦ ਸਾਹਿਬ ਮੈਨੂੰ ਹੁਕਮ ਕਰਨਗੇ ਮੈਂ ਉਹਨਾਂ ਦੀ ਗੱਲ ਮੰਨਾਂਗਾ, ਜਾ ਬੁੱਢੇ ਆਰਾਮ ਆਪਣਾ ਕਰ, ਮੈਂ ਨਹੀਂ ਤੇਰੀ ਸੁਣਦਾ। ਦੂਸਰੇ ਦਿਨ ਇਹਨੇ ਵੀ ਸ਼ਿਕਾਇਤ ਕੀਤੀ, ਗੱਲ ਜਿਹੜੀ ਸੀ ਗੁਰੂ ਅੰਗਦ ਸਾਹਿਬ ਦੇ ਕੋਲ ਚਲੇ ਗਈ। ਸਤਿਗੁਰੂ ਅੰਗਦ ਸਾਹਿਬ ਨੇ ਮਾਣੇ ਨੂੰ ਗੁਰੂ ਦਰਬਾਰ ਦੇ ਅੰਦਰ ਸੱਦਿਆ। ਜਿਸ ਵਕਤ ਮਾਣਾ ਦਰਬਾਰ ਵਿੱਚ ਆਇਆ ਤੇ ਇੱਕ ਧਿਆਨ ਰੱਖਿਓ ਵੀ ਜਿਹੜਾ ਲੋਭੀ ਬੰਦਾ ਹੁੰਦਾ ਨਾ, ਉਹਦਾ ਨਾ ਕੋਈ ਪਰਿਵਾਰ ਨਾਲ ਸੰਬੰਧ ਹੁੰਦਾ, ਨਾ ਧਰਮ ਨਾਲ ਹੁੰਦਾ, ਕਿਸੇ ਨਾਲ ਨਹੀਂ ਹੁੰਦਾ। ਗੁਰਦੇਵ ਕਹਿੰਦੇ ਹੀ ਲੋਭਾ ਲੰਪਟ ਸੰਗ ਸਿਰ ਮੋਰੋ, ਅਨਕ ਲਹਿਰੀ ਕੌਰੋਲਤੇ ਤਾਵੰਤ ਜੀਆ ਬਹੁ ਪਰ ਕਾਰਨ, ਅਨਕ ਭਾਤ ਬਹੁ ਡੋਲਤੇ ਨੱਚ ਮਿੱਤਰੰ ਨੱਚ ਇਸ਼ਟੰ ਨੱਚ ਬੰਧਵ ਨੱਚ ਮਾਤ ਪਿਤਾ ਤਹਿ ਲੱਜਿਆ। ਕਹਿੰਦੇ ਵੀ ਲੋਭੀ ਬੰਦੇ ਦਾ ਮਿੱਤਰ ਕੋਈ ਨਹੀਂ, ਲਾਲਚੀ ਬੰਦੇ ਦਾ ਧਰਮ ਵੀ ਕੋਈ ਨਹੀਂ, ਧਿਆਨ ਰੱਖ ਲਿਓ। ਚਾਹੇ ਉਹਨੇ ਬੜਾ ਵੱਡਾ ਲਿਬਾਸ ਪਾਇਆ ਹੋਏ, ਡੇਢ ਫੁੱਟ ਦੀ ਕਿਰਪਾਨ ਗਲ ਵਿੱਚ ਲਮਕਾਈ ਹੋਵੇ ਤੇ ਦਾੜਾ ਵੱਡਾ ਛੱਡਿਆ ਹੋਵੇ, ਵਾਸਤਵ ਵਿੱਚ ਉਹਦਾ ਧਰਮ ਕੋਈ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਔਰੰਗਜ਼ੇਬ ਨੂੰ ਇਹੀ ਨਸੀਹਤ ਦੇ ਰਹੇ ਨੇ, ਨਾ ਇਮਾ ਪ੍ਰਸਤ, ਨਾ ਉਜਾਏ ਦੀ, ਨਾ ਸਾਹਿਬ ਸਨਾਤੀ, ਨਾ ਮੁਹੰਮਦ ਯਕੀਨ। ਕਹਿੰਦੇ ਔਰੰਗਜ਼ੇਬ تیرا کوئی ترم نہیں. حالانکہ اسلام نے مکے والیا نے ان بڑا ترمی جان کے ایک سیف دیتی سی پیٹا, وہ بھی حضرت علی دی جو تہانوں سری کیس گڑھ دے شاستروں وچ درشن کرائی جاندے نے. گرو گوبند سنگھ مہاراج کول آئی کہندے ترم کوئی نہیں. اورنگزیب کی کرتا سی ویلے سمے قرآن مزید دیاں جڑیاں لکھتاں لکھ کے انہاں نوں ویچ کے روٹی کھاندا سی, یا پھر ٹوپیاں بنا کے وہ بازار وچ ویچ کے روٹی کھاندا سی. شاہی خزانے وچ وہ روٹی بھی نہیں سی کھاندا, بڑا وہ کٹڑ سی اپنے آپ وچ. پر گردیو نے نصیحت دے کے آخیا بھی توں دھرم دا تینوں پتا ہی نہیں کی ہوندا, نہ ہی تینوں خاطب الانبیاء محمد صاحب تے کوئی رتا بھر وشواس بھروسہ آیا, کچھ بھی نہیں گا. ستگرو بادشاہ گرو ارجن دیو بادشاہ کی کہہ رہے نے, مہاراج کہندے نچ مترم, لوبھی بندے دا کوئی متر نہیں, نچ اسٹم او دا دھرم بھی کوئی نہیں, نچ مہبم او دا سبندی بھی کوئی نہیں, نت ماد بتا لجیا. کہندے نہ ہی ماں اور باپ دی عزت دا انہوں کوئی خیال ہوندا, او دے واسطے سارا کچھ ختم ہے. مانا گرو دربار وچ آیا, گردیو کہندے مانیا بڑا پکا سکھ ہاں, ایڈا وڈا تے دعویٰ اج تک بابا بڈا صاحب نے نہیں کیتا ہونا کہ جو گرو حکم کر دے میں پورا کر دینا. یہ تے گل بھائی سدھارن نے بھی نہیں گرو نانک صاحب دے سامنے آکھی, ہور کسے نے بھی نہیں آکھی. بڑا تیرا صدق بھروسہ نا, بڑا چنگا سکھ ہاں توں. مانا خوش ہوا بھی کل بڈا ہے نہیں دبکی جانا ہی, لیکن گرو میرے تے کہنا پرسانیا لگیا, گرو دی تے پرسنتا ہے ہی, بڈا ایویں دبکے ماری جائے جو دا ایویں وچ آیا آن کے اڑ گیا. کہندا ہاں مہاراج تہاڈا انن سکھیا ایک بار حکم تے کرو, جو حکم کیتا اسی ویلے پورا. گردیو نے بچن کیتا, کہن لگے مانیا جا پھر سڑ مارا. یہ ارتھ سی اگ لا کے اپنے آپ سڑ جا مر جا. مانے کو بچن نہ سنبھالیا گیا. مانا کہندا مانے نے پرانے اتہاس پڑھے سی کہ کئی بار پرکھ ہو جاندی ہے جدو گرو کوئی حکم کرے نا, تر پیے رواں رمی چھیتی کالی نال, تے پھر گرو آپ آواز مار لینا ہوں آ جا یہاں کی پرکھنا سے. مانا جڑا بڑی چھیتی نہ تریا, کہتا بھی گرو نے آواز مار ہی لینی, تھوڑا جہا اگے جا کے پچھے نو سہج سہج مڑ کے ویکھن لگا بھی گرو آواز دیندا. گردیو گمبھیر بیٹھے رہے اور اگے گیا پچھے نو, پھر مڑتا بھی اشارہ ہی کر دین تد بھی میں آ جاوا. گردیو پھر بیٹھے رہے, جنگل چلیا گیا, سکیاں لکڑا اکٹھیاں کر لیا اور انہاں نو اگ لا لئی. ہوں جڑا بندہ لالچی روز کھان پین دا شکین تے یکدم ایڈی وڈی مصیبت آن لگے, انہوں گرو بچن دے نال کی مطلب سے, وہ تے ایک اپنی پوری کرن ڈیا سی ہمتا اگ لائی. ہوں اگ وچ شال مار نو دل نہیں کرتا. این چر نو کی ہویا کہ ایک چور آیا تے انہیں گہنیا دی پنڈ چکی ہوئی, یہ دے کول آیا کہن لگیا سکھا کی کر رہے ہیں, اگ بالی کھڑا ہے تے کول کی کرن کھڑا. وہ کہندا بھی برا کی دساں تینوں کہ دس دن جا کے کھجور گرو انگد صاحب دے لنگر چوں روٹیاں دے کھا بیٹھا, کھیر کڑا تے کی کھا لے, آ بڑا حکم لگ پیا بھی اگ وچ سڑ مر. کہندا ہن کی خیال ہے؟ کہن لگیا ہن مرن نوں دل نہیں کر رہا. کہندا میرے نال سودا کرنا. چور کہندا کہندا کی؟ کہندا ایک پنڈ سونے چاندی تے ہیریاں دے گہنیاں نال بھری ہوئی ہے, یہ پنڈ لے لا تے مینوں گرو دا بچن دے دے. لج کے بولو ستنام. کہندا ایویں کر, گرو دا بچن سڑ مرن والا مینوں دے دے تے آ دھن دولت لے لا. تے مانا کہندا بھی ایویں تے نہیں, تینوں سکھ سچا پاتشاہ من دے. ਕਿ ਤੇਰੇ ਇੱਕ ਇੱਕ ਬਚਨ ਦੇ ਵਿੱਚ ਵੀ ਕਈ ਕਈ ਕਰਤਬ ਛਿਪੇ ਹੋਏ ਨੇ, ਕਈ ਕਈ ਕਹਾਣੀਆਂ ਨੇ। ਵਾਹਿਗੁਰੂ ਅੰਗਦ ਸਾਹਿਬ ਕਹਿੰਦੇ ਵੀ ਚੋਰ ਨੇ ਇਹਨੂੰ ਪੰਡ ਫੜਾਈ, ਗਹਿਣਿਆਂ ਦੀ ਛਾਲ ਮਾਰੀ, ਸੜਿਆ ਤੇ ਮਾਣਿਆਂ ਦੇ ਦੇਖਦਿਆਂ ਹੀ ਇਸ ਸਦਗਤੀ ਨੂੰ ਪ੍ਰਾਪਤ ਹੋ ਗਿਆ। ਦਰਗਾਹ ਤੋਂ ਬਿਮਾਨ ਆਏ, ਬੜੇ ਅਦਬ ਦੇ ਨਾਲ ਇਹਨੂੰ ਲੈ ਗਏ ਨੇ ਕਿੱਥੇ, ਧਰਮਰਾਜ ਬੱਲੇ ਨੂੰ। ਹੁਣ ਇਹ ਚੋਰ ਦਾ ਪਿੱਛਾ ਦੱਬਦੇ ਆ ਰਹੇ ਸਨ ਸਿਪਾਹੀ ਰਾਜੇ ਦੇ। ਜਦੋਂ ਇੱਥੇ ਪਹੁੰਚੇ ਤੇ ਮਾਣੇ ਦੇ ਕੋਲ ਸਾਰੇ ਗਹਿਣੇ ਸਾਰਾ ਕੁਛ ਮੌਜੂਦ, ਤੇ ਭਾਈ ਮਾਣੇ ਨੂੰ ਵੀ ਫੜ ਲਿਆ। ਰਾਜੇ ਦਾ ਹੁਕਮ ਸੀ ਕਿ ਜਿੱਥੇ ਵੀ ਇਸ ਚੋਰ ਨੂੰ ਫੜਿਆ ਜਾਏ, ਮੇਰੇ ਕੋਲ ਲਿਆਉਣ ਦੀ ਲੋੜ ਨਹੀਂ, ਉੱਥੇ ਹੀ ਫਾਹੇ ਟੰਗ ਦਿਓ। ਇਹਨਾਂ ਨੇ ਇਸ ਵਿਅਕਤੀ ਨੂੰ ਫੜਿਆ ਔਰ ਜਿੱਥੇ ਅੱਗ ਬਲ ਰਹੀ ਸੀ ਉਹਦੇ ਐਨ ਸਾਹਮਣੇ ਫਾਹੇ ਲਾ ਦਿੱਤਾ, ਗਹਿਣੇ ਤੇ ਜਵਾਹਰਾਤ ਲੈ ਕੇ ਵਾਪਸ ਚਲੇ ਗਏ। ਗੁਰੂ ਦੇ ਦਰਸ਼ਨਾਂ ਦੀ ਤਮੰਨਾ ਹਰ ਇੱਕ ਵਿਅਕਤੀ ਦੇ ਮਨ ਵਿੱਚ ਨਹੀਂ ਹੁੰਦੀ। ਪ੍ਰਤੀਕ ਪਾਸ਼ਨਾ ਕਰ ਲੈਣੀ ਅਸੰਭਵ ਆ। ਇਹ ਬੜੇ ਉੱਚੇ ਭਾਵ ਤੋਂ ਅਜਿਹੇ ਭਾਵਨਾਤਮਕ ਜਿਹੜਾ ਨਜ਼ਰੀਆ ਉਹਦੇ ਤੋਂ ਪੈਦਾ ਹੁੰਦੀ ਆ, ਜਿਸ ਦੇ ਤਹਿਤ ਮਨੁੱਖ ਦੀਆਂ ਦੁਨੀਆਂ ਦੀਆਂ ਖਵਾਇਸ਼ਾਂ, ਇੱਛਾਵਾਂ ਔਰ ਤਮੰਨਾਵਾਂ ਮੁੱਕ ਜਾਂਦੀਆਂ ਨੇ, ਫਿਰ ਜਾ ਕੇ ਇਹਦੀ ਪ੍ਰਾਪਤੀ ਹੁੰਦੀ, ਇਹ ਅਵਸਥਾ ਆਉਂਦੀ। ਮਾਣਾ ਗੁਰੂ ਹਜ਼ੂਰ ਆਇਆ ਵੀ ਆਇਆ ਜ਼ਰੂਰ, ਪਰ ਉਲਟਾ ਉਹ ਸਰਾਪਿਆ ਗਿਆ, ਗੁਰਬਚਨ ਤੋਂ ਥਿਰਕ ਗਿਆ, ਪਰੇ ਚੱਲਿਆ ਗਿਆ। ਸਤਿਗੁਰੂ ਪਾਤਸ਼ਾਹ ਕੀ ਦੱਸ ਰਹੇ ਨੇ? ਮਹਾਰਾਜ ਕਹਿੰਦੇ ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ। ਸਤਿਗੁਰੂ ਪਾਤਸ਼ਾਹ ਤੇਰੇ ਦਰਸ਼ਨ ਕਰ ਲੈਣ ਦੀ ਇੱਛਾ ਮੇਰੇ ਮਨ ਵਿੱਚ ਆ। ਇਵੇਂ ਕਹਿ ਲਓ ਕਿ ਮੇਰੀ ਜ਼ਿੰਦਗੀ ਦਾ ਆਧਾਰ, ਜ਼ਿੰਦਗੀ ਦਾ ਆਸਰਾ ਤੇਰੇ ਦਰਸ਼ਨ ਨੇ। ਰਵਿਦਾਸ ਜੀ ਨੇ ਕੀ ਆਖਿਆ ਸੀ, ਦੁਖੀਆ ਦਰਦ ਬੰਤ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਮੈਂ ਦੁਖੀ ਹੋ ਕੇ ਤੇਰੀ ਸ਼ਰਨ ਆਇਆ। ਗੱਲਾਂ ਬੜੀਆਂ ਕੀਤੀਆਂ ਤੇ ਤੂੰ ਚੁੱਪ ਵੱਟ ਕੇ ਬੈਠ ਗਏ, ਜਵਾਬ ਕੋਈ ਵੀ ਨਾ ਦਿੱਤਾ। ਕਰਨ ਲੱਗੇ ਕਿਉਂ ਨੀ ਲੈ ਰਿਹਾ ਜਵਾਬ, ਚੁੱਪ ਕਿਉਂ? ਆਓ ਬਲ ਬਲ ਜਾਹੋ ਰਮਈਆ ਕਾਰਨ ਹੈ, ਪਾਵਨ ਕਾਰਨ ਕਮਣੇ ਬੋਲ, ਮੈਂ ਤੇਰੇ ਤੋਂ ਸਦਕੇ ਜਾ ਰਿਹਾ, ਬਲਹਾਰ ਜਾ ਰਿਹਾ, ਤੂੰ ਚੁੱਪ ਮੱਟੀ ਬੈਠਾ, ਤੂੰ ਚੁੱਪ ਧਾਰਨ ਕਰੀ ਬੈਠਾ, ਕੀ ਕਾਰਨ ਆ? ਤੇ ਅੱਗੇ ਜਾ ਕੇ ਰਵਿਦਾਸ ਜੀ ਪਤਾ ਕੀ ਕਹਿੰਦੇ, ਬਹੁਤ ਜਨਮ ਵਿਛੜੇ ਇੱਥੇ ਮਹਦੋ, ਇਹ ਜਨਮ ਤੁਹਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖ। ਪੜ ਲੱਗੇ ਬੜਾ ਚਿਰ ਹੋ ਗਿਆ, ਚਿਰ ਦਾ ਅਰਥ ਹੁੰਦਾ ਲੰਬਾ ਸਮਾਂ ਹੋ ਗਿਆ ਤੇਰੇ ਦਰਸ਼ਨ ਕੀਤਿਆਂ ਨੂੰ। ਨੈਣ ਤਰਸਣ ਦਸ ਪਰਸਨ ਕਿਤ ਰਹਿਣ ਬਿਹਾਣੀਆਂ, ਅੱਖਾਂ ਦੇ ਵਿੱਚ ਇਹ ਤਮੰਨਾ ਉੱਠ ਰਹੀ ਹੈ ਤੇਰੇ ਦਰਸ਼ਨ ਕਰ ਲੈਣ ਦੀ। ਮਾਲਕ ਜੀ ਕਿਸ ਵਕਤ ਇਹ ਰਾਤ ਲੰਘੇ ਤੇ ਮੈਂ ਤੇਰੇ ਦਰਸ਼ਨ ਕਰਾਂ ਸਵੇਰ ਹੋਏ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਤੇ ਰਾਤ ਨੂੰ ਵੀ ਘਰਾੜੇ ਮਾਰ ਕੇ ਸੌਂਦੇ ਹਾਂ ਤੇ ਸਵੇਰ ਨੂੰ ਵੀ ਉੱਠ ਕੇ ਗੁਰੂ ਦਾ ਜਪ ਨਹੀਂ ਕਰਦੇ। ਮਹਾਰਾਜ ਨੇ ਦੇਥੋਂ ਤੱਕ ਆਖਿਆ, ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜੱਬੇ ਮਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਬੋੜ ਪਸਾਰ। ਕਹਿੰਦੇ ਸੁੱਤਾ ਕੀ ਪੈਣਾ ਆ? ਬ੍ਰਿਟਿਸ਼ ਮਿਊਜ਼ੀਅਮ ਦੇ ਅੰਦਰ ਇੱਕ ਕੋਈ ਅੱਜ ਤੋਂ ਮੇਰਾ ਖਿਆਲ 5000 ਸਾਲ ਪਹਿਲੇ ਸਾਲ ਦੀ ਗੱਲ ਹੋਣੀ, ਕਿਉਂਕਿ ਉਹ 3000 BC ਦਾ ਲਿਖਿਆ ਸੀ, 2000 ਹੁਣ ਲੰਘ ਗਿਆ। ਇੱਕ ਪਿੰਜਰ ਪਿਆ ਔਰ ਉਹ ਕਿ ਇਹਨਾਂ ਦੇ ਗੋਰਿਆਂ ਦੀ ਵਿਸ਼ੇਸ਼ਤਾ ਵੀ ਕਿਸ ਤਰੀਕੇ ਨਾਲ ਉਹਨੂੰ ਸੰਭਾਲ ਕੇ ਰੱਖਿਆ। ਔਰ ਉਹ ਪਿੰਜਰ ਜਿਹੜਾ ਜਿਵੇਂ ਬੰਦੇ ਨੇ ਆਪਣਾ ਪਾਸਾ ਵੱਡਿਆ ਹੁੰਦਾ ਔਰ ਗੋਡੇ ਇਕੱਠੇ ਕੀਤੇ ਆ, ਪਿੰਜਰ ਤੋਂ ਅਨੁਮਾਨ ਆ ਕਿ ਉਹ ਕੋਈ ਆਦਮੀ ਸੁੱਤਾ ਪਿਆ, ਸਿਰ ਦੇ ਕਿਤੇ ਦੋ ਚਾਰ ਥੋੜੇ ਵਾਲ ਹੈ ਵੀ ਨੇ, ਪੂਰਾ ਪਿੰਜਰ ਖੜਾ ਆ। ਉਹਦੇ ਤੋਂ ਮਹਿਸੂਸ ਹੋ ਰਿਹਾ ਵੀ ਆਦਮੀ ਸੁੱਤਾ ਸੀ, ਮਹਾਂਪਰਲੋ ਆਈ ਔਰ ਉਹ ਧਰਤੀ ਦੇ ਅੰਦਰ ਹੀ ਦਬ ਕੇ ਰਹਿ ਗਿਆ, ਖਤਮ ਹੋ ਗਿਆ। ਮਹਾਰਾਜ ਕੀ ਕਹਿ ਰਹੇ ਨੇ, ਕਬੀਰ ਸਾਹਿਬ ਜਾਹਰੀ ਇਸ਼ਾਰਾ ਕਰ ਰਹੇ ਨੇ, ਇੱਕ ਦਿਨ ਸੋਵਨ ਹੋਏਗਾ ਜਿਵੇਂ ਉਹ ਅੱਜ ਤੋਂ 5000 ਸਾਲ ਦੇ ਪਿੰਜਰ ਵੀ ਵਸਦੀ ਦੁਨੀਆਂ ਵਿਚ ਸਨ ਔਰ ਇੱਕ ਦਿਨ ਲੰਬੇ ਬਾਉਲ ਉਹ ਵੀ ਆਪਣੇ ਸੌ ਗਏ ਨੇ, ਨਹੀਂ ਬਚੇ, ਖਤਮ ਹੋ ਗਏ ਨੇ, ਤੂੰ ਵੀ ਖਤਮ ਹੋ ਜਾਏਗਾ। ਪਰ ਕੀ ਕੀਤਾ ਜਾਏ, ਲੰਬੀ ਲੰਬੀ ਨਦੀ ਵਹੈ ਖੰਡੇ ਕੇਰੀ ਹੇਤ, ਕਹਿੰਦੇ ਬੇੜੇ ਨੂੰ ਘੱਪਰ ਕਿਆ ਕਰੇ ਜੋ ਪਾਤਣ ਰਹੇ ਸੁਚੇਤ। ਫਰੀਦ ਜੀ ਕਹਿੰਦੇ ਵੀ ਇੱਕ ਦੁੱਖਾਂ ਦੀ ਬੜੀ ਲੰਬੀ ਦਾਸਤਾਨ ਰੂਪੀ ਨਦੀ ਵਗ ਰਹੀ ਹੈ ਔਰ ਹੇ ਮਾਲਕ ਉਹ ਮੈਨੂੰ ਥਾਂ ਥਾਂ ਤੇ ਡਰਾ ਰਹੀ, ਧਮਕਾ ਰਹੀ, ਮੈਨੂੰ ਆਪਣੇ ਅਕੀਦੇ ਤੋਂ ਆਪਣੇ ਨਿਜ਼ਮ ਤੋਂ ਉਹ ਖੇਡ ਰਹੀ ਆ। ਫਿਰ ਆਪੇ ਜਵਾਬ ਦਿੰਦੇ ਬਈ ਬੇੜੇ ਨੂੰ ਕਬਰ ਕਿਆ ਕਰੇ। ਕਹਿੰਦੇ ਜੀ ਇਹ ਜਿਹੜਾ ਘੁੰਮਣ ਘੇਰੀ ਆ ਇਹ ਇਸ ਬੇੜੇ ਨੂੰ ਕੀ ਕਰੇਗਾ ਜੋ ਪਾਤਨ ਰਹੇ ਸੁਚੇਤ। ਜੇ ਗੁਰੂ ਰੂਪੀ ਮੜਾ ਐਨ ਸੁਚੇਤ ਆ ਯਾਦਦਾ ਆ ਤੇ ਫਿਰ ਕੋਈ ਪਰਵਾਹ ਨਹੀਂ। ਨੰਦ ਲਾਲ ਜੀ ਨੇ ਇੱਕ ਬਚਨ ਬੜਾ ਪਿਆਰਾ ਆਖਿਆ, ਵਾਸਤਵ ਵਿਚ ਉਹਨਾਂ ਜ਼ਿੰਦਗੀ ਨਾਮੇ ਵਿਚ ਕੋਈ ਕਸਰੀ ਨਹੀਂ ਛੱਡੀ, ਪਰ ਇੱਕ ਗੱਲ ਉਹਨਾਂ ਨੇ ਬੜੀ ਆਖੀ, ਵਧੀਆ ਆਖੀ। ਉਹ ਕਹਿਣ ਲੱਗੇ ਵੀ ਯਾਦ ਕਰ ਜਿਹੜੇ ਗੁਰੂ ਪੀਰ ਹੁੰਦੇ ਨੇ ਉਹ ਤੈਨੂੰ ਕਿਸ ਤਰੀਕੇ ਦੇ ਨਾਲ ਸਾਵਧਾਨ ਕਰਦੇ ਨੇ। ਕਹਿੰਦੇ ਮਸਤੀਏ ਹੱਕ ਮਾਨੀਏ, ਮਸਤੀਏ ਹੱਕ ਮਾਨੀਏ, ਹੁਸ਼ਿਆਰੀ ਅਰਥ ਆਰਫਾਰਾ ਖਵਾਬ ਹਮ ਬੇਦਾਰੀ ਅਰਥ। ਮਸਤੀਏ ਆਮ ਤੌਰ ਤੇ ਵੇਖਿਆ ਵੀ ਜਿਹੜਾ ਬੰਦਾ ਥੋੜਾ ਜਿਹਾ ਸਿੱਧਾ ਹੋਏ, ਝੱਲਾ ਹੋਏ, ਤੇ ਪਿੰਡਾਂ ਦੇ ਲੋਕ ਪਤਾ ਕੀ ਕਹਿੰਦੇ, ਕਹਿੰਦੇ ਜੀ ਇਹ ਮਸਤਿਆ। ਤੇ ਮਾਂ ਦਾ ਪੁੱਤ ਜਿਹੜਾ ਥੋੜਾ ਝੱਲਾ ਹੋਏ ਨਾ, ਗੱਲ ਛੇਤੀ ਨਾ ਸਮਝਦਾ ਹੋਏ, ਮਾਂ ਕਹਿ ਦਿੰਦੀ ਸਿਰ ਤੇ ਹੱਥ ਫੇਰ ਕੇ ਮੇਰਾ ਪੁੱਤ ਸਾਧੂ ਆ। ਤੇ ਨੰਦ ਲਾਲ ਜੀ ਕੀ ਕਹਿ ਰਹੇ ਨੇ, ਮਸਤੀਏ ਹੱਕ ਮਾਨੀਏ ਹੁਸ਼ਿਆਰੀ ਅਸਤ। ਕਹਿੰਦੇ ਮਸਤੀ ਦਾ ਮਾਨੀਏ ਮਾਇਨਾ ਪਤਾ ਕੀ ਹੈ, ਹੁਸ਼ਿਆਰੀ ਅਸਤ ਸਾਵਧਾਨਤਾ, ਇੱਕ ਤੇਜ਼ ਬੁੱਧੀ ਦਾ ਜਿਹੜਾ ਪ੍ਰਗਟਾਵ ਆ ਉਹਦਾ ਨਾਮ ਮਸਤੀ ਹੁੰਦਾ। ਤੇ ਅੱਗੇ ਜਾ ਕੇ ਪਤਾ ਕੀ ਜਵਾਬ ਦਿੰਦੇ, ਕਹਿੰਦੇ ਆਰਫਾ ਰਾ ਖਵਾਬ ਹਮ ਬੇਦਾਰੀ ਅਸਤ। ਆਰਫਾ ਜਿਹੜੇ ਪਰਮੇਸ਼ਰ ਦੇ ਸਾਧੂ ਜਨ ਨੇ, ਭਗਤ ਜਨ ਨੇ, ਸੰਤ ਜਨ ਨੇ, ਰਾ ਖਵਾਬ ਰਾ ਉਹਨਾਂ ਦਾ ਖਵਾਬ ਸੌਣਾ, ਉਹਨਾਂ ਦਾ ਸੌਣਾ ਵੀ ਹਮ ਬੇਦਾਰੀ ਅਸਤ ਸਾਨੂੰ ਸਾਵਧਾਨ ਕਰ ਰਿਹਾ, ਸਾਨੂੰ ਸੁਚੇਤ ਕਰ ਰਿਹਾ। ਉਹ ਸੁੱਤੇ ਪਏ ਵੀ ਸਾਡੇ ਲਈ ਇੱਕ ਪ੍ਰਮਾਣਕ ਨੇ। ਭਾਈ ਗੁਰਦਾਸ ਨੇ ਵੀ ਲਿਖਿਆ, ਗੁਰਬਾਣੀ ਵਿੱਚ ਵੀ ਵਰਣਨ ਹੁੰਦਾ ਵੀ ਗੁਰ ਸਿੱਖ ਸਾਧੂ ਵਿਆਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰੂ ਦੇ ਸਿੱਖ ਸਾਧੂ ਜਿਹੜੇ ਨੇ ਉਹ ਜਾਗਦੇ ਨੇ, ਪਰ ਕਿਵੇਂ ਮਾਇਆ ਅੰਦਰ ਕਰਨ ਉਦਾਸੀ, ਮਾਇਆ ਦੇ ਵਿੱਚ ਰਹਿ ਕੇ ਵੀ ਉਹ ਮਾਇਆ ਤੋਂ ਨਿਰਲੇਪ ਹੁੰਦੇ ਨੇ, ਮਾਇਆ ਤੋਂ ਵੱਖਰੇ ਹੁੰਦੇ ਨੇ, ਮਾਇਆ ਤੋਂ ਦੂਰ ਹੁੰਦੇ ਨੇ। ਤੁਸੀਂ ਪੁੱਛੋ ਵੀ ਮਾਇਆ ਤੋਂ ਦੂਰ ਕਿਵੇਂ ਹੁੰਦੇ ਨੇ, ਇੱਕ ਕਬੀਰ ਜੀ ਨੂੰ ਪੁੱਛ ਰਹੇ ਹੋ ਵੀ ਕਿਵੇਂ ਦੂਰ ਹੁੰਦੇ ਹੋ, ਕਹਿੰਦੇ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ। ਤੇ ਅੱਗੇ ਕੀ ਕਹਿੰਦੇ, ਹਉਮ ਬਲਹਾਰੀ ਤਿੰਨ ਕੋ ਪੈਸ ਜੋ ਨੀਕ ਸੁਝਾਏ। ਕਹਿੰਦੇ ਸੰਸਾਰ ਵਕਾਰ ਵਿਸ਼ਿਆਂ ਦੀ ਕੋਠੜੀ ਆ, ਕੋਠੜੀ ਵੀ ਹਨੇਰੀ। ਹੁਣ ਤੁਹਾਨੂੰ ਇੱਥੇ ਪਤਾ ਨਹੀਂ ਹੋਵੇ ਕਿ ਕੋਠੜੀ ਕੀ ਹੁੰਦੀ। ਪੁਰਾਣੇ ਜ਼ਮਾਨਿਆਂ ਦੇ ਵਿੱਚ ਪਹਿਲੇ ਬਰਾਂਡਾ ਹੁੰਦਾ ਸੀ, ਉਹਦੇ ਪਿੱਛੇ ਉਹਨੂੰ ਕਹਿੰਦੇ ਸੀ ਸੋਫਾ, ਜਿਹਨੂੰ ਬੈਡਰੂਮ ਤੁਸੀਂ ਕਰ ਲੈਂਦੇ, ਉਹਦੇ ਪਿੱਛੇ ਇੱਕ ਸਦੇ ਆ ਕੇ ਕਮਰਾ ਹੁੰਦਾ ਸੀ ਉਹਨੂੰ ਕਹਿਣਾ ਕੋਠੜੀ ਜਿਹੜਾ ਤੁਹਾਡਾ ਸਾਰਾ ਵਾਧਾ ਘਾਟਾ ਸਮਾਨ ਆ ਉੱਥੇ ਪਿਆ ਜਿਹਨੂੰ ਤੁਸੀਂ ਹੁਣ ਸਟੋਰ ਕਰ ਲੈਂਦੇ ਪਰ ਉਹ ਛੋਟੇ ਹੁੰਦੇ ਸੀ ਬੜਾ ਹਨੇਰਾ ਹੁੰਦਾ ਸੀ ਦੀਵੇ ਨਾਲ ਵੀ ਮਸਾਂ ਹੀ ਉੱਥੇ ਰੋਸ਼ਨੀ ਹੁੰਦੀ ਸੀ ਕਬੀਰ ਜੀ ਕਹਿ ਰਹੇ ਇਹ ਸੰਸਾਰ ਅਜਿਹਾ ਆ ਜਿਵੇਂ ਉਹ ਹਨੇਰੇ ਦੀ ਕੋਠੜੀ ਆ ਔਰ ਉਸ ਹਨੇਰੇ ਦੀ ਕੋਠੜੀ ਦੇ ਅੰਦਰ ਹਰ ਪਾਸੇ ਕਾਲਖ ਹੀ ਕਾਲਖ ਲੱਗੀ ਹੋਈ ਸਵਾਹ ਹੀ ਸਵਾਹ ਆ ਅੰਧਾ ਉਸ ਕੋਠੜੀ ਵਿੱਚ ਪਾ ਦਿਓ ਤੇ ਕਹਿੰਦੇ ਵੀ ਚਿੱਟੇ ਹੋਣ ਕੱਪੜੇ ਤੇ ਉਹ ਬਾਹਰ ਆ ਸਕਦਾ ਕਈ ਵਾਰ ਕਰਮ ਨਹੀਂ ਸਾਥ ਦਿੰਦਾ ਇੱਕ ਮਹੱਲ ਆ ਮਹੱਲ ਦੇ ਅੰਦਰ ਇੱਕ ਗੰਜਾ ਔਰ ਅੰਨਾ ਵਿਅਕਤੀ ਆ ਉਹ ਰਸਤਾ ਲੱਭਣ ਲਈ ਤੁਰਿਆ ਜਾ ਰਿਹਾ ਉਹਨੇ ਕੀ ਕੀਤਾ ਉਹਦੇ ਨੌ ਦਰਵਾਜ਼ੇ ਆ ਤੇ ਦਸਵਾਂ ਖੁੱਲਾ ਆ ਨੌ ਬੰਦ ਆ ਦਸਵਾਂ ਖੁੱਲਾ ਆ ਉਹ ਕੰਧ ਦੇ ਨਾਲ ਹੱਥ ਲਾਈ 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 ਚੱਕਰ ਕੱਟੀ ਜਾਂਦਾ ਕਹਿੰਦੇ ਵੀ ਜਦੋਂ ਚੱਕਰ ਕੱਟਿਆ ਤੇ ਉਹ ਦਸਵੇਂ ਦਰਵਾਜ਼ੇ ਦੇ ਕੋਲ ਆਇਆ ਤੇ ਸਿਰ ਵਿੱਚ ਖਾਰਿਸ਼ ਹੋਈ ਕਹਿਣ ਲੱਗਿਆ ਵੀ ਚਲੋ ਹੁਣ ਖਾਰਿਸ਼ ਕਰ ਲੈਨੇ ਤੇ ਨਾਲੇ ਤੁਰਿਆ ਗਿਆ ਉਹ ਖਾਰਿਸ਼ ਕਰਦਾ ਜਾਂਦਾ ਦਰਵਾਜ਼ਾ ਫੇਰ ਲੰਘ ਗਿਆ ਇਸ ਤਰੀਕੇ ਦੇ ਨਾਲ ਉਹ ਚੱਕਰ ਵਿੱਚ ਪਿਆ ਰਿਹਾ ਚੱਕਰ ਵਿਊ ਚ ਹੀ ਫਸ ਕੇ ਉੱਥੇ ਹੀ ਰਹਿ ਗਿਆ ਬਾਹਰ ਨਹੀਂ ਨਿਕਲ ਪਾਇਆ ਇਸੇ ਤਰ੍ਹਾਂ ਸਾਨੂੰ ਦਰਸ਼ਨਾਂ ਦੀ ਤਮੰਨਾ ਹੋਈ ਪਰ ਉਹਦੇ ਵਿੱਚ ਵੀ ਅਧੂਰਾਪਣ ਆ ਗਿਆ ਅਸੀਂ ਵਿਸ਼ੇ ਵਕਾਰਾਂ ਦੀ ਖਾਰਿਸ਼ ਕਰਨ ਲੱਗ ਪਏ ਉਸ ਪਾਸੇ ਨੂੰ ਦੌੜ ਗਏ ਔਰ ਦਸਮ ਦੁਆਰ ਤੱਕ ਨਾ ਪਹੁੰਚ ਪਾਏ ਮਹਾਰਾਜ ਕੀ ਕਹਿ ਰਹੇ ਨੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਬ੍ਰਭ ਮੇਰਾ ਜਿਹੜੀ ਰਹਿੰਦੀਆਂ ਬੰਗਦੀਆਂ ਇਹਨਾਂ ਦਾ ਅਰਥ ਆਪਾਂ ਕੱਲ ਨੂੰ ਕਰਾਂਗੇ ਇੰਨੀ ਕਿ ਪ੍ਰਾਰਥਨਾ ਕਬੂਲ ਜੇ ਕੋ ਵਿਚਾਰ ਚੰਗਾ ਲੱਗ ਗਿਆ ਅੰਦਰ ਵਸਾ ਦਿਓ ਫੁੱਲ ਦੀ ਮਾਫੀ ਪਰਚਾ ਗੁਰ ਸ਼ਬਦ ਦਾ ਪੂਜਾ ਅਕਾਲ ਦੀ ਦੀਦਾਰ ਖਾਲਸੇ ਦਾ ਆਤਮਾ ਗ੍ਰੰਥ ਵਿੱਚ ਔਰ ਸਰੀਰ ਪੰਥ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।